শোক ভঞ্চতে সংকট কাট বিপত হরি সংকট কাট বিপত হরি রে গুণহীন রে গুণহীন দীন মায়া কিন রে গুণহীন দীন মায়া কিন সিমর সুয়ামী সিমর স্বামী এক ঘরি সিমর স্বামী এক ঘরি রে গুণহীন মাত পিতা ভাই আর বন্ধপ মাত পিতা ভাই আর বন্ধপ বুঝন কি সব সুঝ পরি বুঝন কি বুঝন কি সব সুঝ পরি বর্ধমান হোবত দিন প্রতিনিত বর্ধমান হোবত দিন প্রতিনিত আওত নিকট বিখম জরি আওত নিকট বিখম জরি বিখম জরি রে গুণহীন রে গুণহীন দীন মায়া কির রে গুণহীন দীন মায়া কির সিমর স্বামী এক ঘরি সিমর স্বামী এক ঘরি সিমর স্বামী এক ঘরি রে গুণহীন কর গেলে হো কৃপাল কৃপানিধ কর গেলে হো কৃপাল কৃপানিধ নানক काट भरम भरी। नानक काट भरम भरी, भरम भरी रे गुणहीन, रे गुणहीन दीन माया किर, रे गुणहीन दीन माया किर। सिमर स्वामी एक घरी, सिमर स्वामी एक घरी रे गुणहीन। रे गुणहीन दीन माया किरुब, रे गुणहीन दीन माया किरुब, सिमर स्वामी एक घरी, सिमर स्वामी एक घरी रंचक रेत खेत तन निर्मत, रंचक रेत खेत तन निर्मत दुर्लभ देह सवार धरी, दुर्लभ देह सवार धरी खान पान सोधे सुख भुंचत, खान पान सोधे सुख भुंचत संकट काट विपत हरी, मात पिता भाई और बंधक, मात पिता भाई और बंधक भुजन की सब सूझ परी, भुजन की सब सूझ परी बर्दमान होवत दिन प्रतिनित, आवत निकट बिखम जारी रे गुणहीन, दीन माया क्रम सिमर स्वामी एक घरी। बीत जय है, बीत जय है, बीत जय है, बीत जय है जन्म अकाज रे, निस्दिन सुन के पुराण समझत नहरे अजान रे गुणहीन, समझत नहरे अजान। काल तो पहुंचो आन कहां जय है पाज रे, अस्थिर जो माने उदे है सो तो तेरो होए है खे, क्यों ना हर को नाम ले रे गुणहीन दीन माया कृम क्यों ना हर को नाम ले मूर्ख निलाज रे राम भगत ही ए आन रे नर अरे नर ए साची जीवधार राम भगत ही ए आन छाड़ दे तन को मान नानक जान कहे बखान रे गुणहीन दीन माया किरुम रंचक रेत खेत तन निरुमत दुर्लभ देह सवार धरी माटी ते जिन साजया माटी ते जिन साजया कर दुर्लभ देह क्यों ना हर को नाम ले माटी ते जिन साजया कर दुर्लभ दे जिन कीता माटी ते रतन गर्भ में राखिया जिन कर जतन जिन दीनी शोभा वड्याई तिस प्रभु को आठ पहर ध्याई रमैया रेन साध जन पाओ गुरु मिल अपना खसम ध्याओ जिन कीता जिन कीता मूड़ ते बकता दुर्लभ देह सवार धरी जय प्रसाद सुने कर्ण नाद जय प्रसाद पेखे विस्माद जय प्रसाद बोले अमृत रसना जय प्रसाद सुख सहजे बसना जय प्रसाद हस्त कर चले जय प्रसाद संपूर्ण फले जय प्रसाद परम गत पावे जय प्रसाद सुख सहज समाव ऐसा प्रभ त्याग अवर कत लागो रे गुण ऐसा प्रभ त्याग अवर कत लागो अवर कत लागो दुर्लभ देह सवार धरी जियो पाए जियो पाए ਮਨ ਸਾਜਿਆ ਰੱਖਿਆ ਬਣਤ ਬਣਾਏ ਦੁਰਲਭ ਦੇਹ ਸਵਾਰ ਧਰੀ ਤਨ ਸਾਜਿਆ ਰੱਖਿਆ ਬਣਤ ਬਣਾਏ ਅੱਖੀ ਦੇਖੇ ਦੁਰਲਭ ਦੇਹ ਸਵਾਰ ਧਰੀ ਅੱਖੀ ਦੇਖੇ ਜਿਹਬਾ ਬੋਲੇ ਕੰਨੀ ਸੁਰਤ ਸਮਾਏ ਪੈਰੀ ਚੱਲੇ ਹੱਥੀ ਕਰਨਾ ਦੁਰਲਭ ਦੇਹ ਸਵਾਰ ਧਰੀ ਪੈਰੀ ਚੱਲੇ ਹੱਥੀ ਕਰਨਾ ਦਿੱਤਾ ਪੈਨੇ ਖਾਏ ਜਿਨ ਰਚ ਰਚਿਆ ਤਿਸੇ ਨ ਜਾਣੇ ਜਿਨ ਰਚ ਰਚਿਆ ਜਿਸੇ ਸਾਜ ਨਿਵਾਜਿਆ ਤਿਸੇ ਸਿਓ ਰੋਚਨਾ ਹੈ ਜਿਨ ਰਚ ਰਚਿਆ ਤਿਸੇ ਨਾ ਜਾਣੇ ਅੰਧਾ ਅੰਧ ਕਮਾਏ ਅੰਧਾ ਅੰਧ ਕਮਾਏ ਜਾਂ ਭੱਜੇ ਤਾਂ ਠੀਕਰ ਹੋਏ ਘਾੜਤ ਘੜੀ ਨਾ ਜਾਏ ਜਿਨ ਰਚ ਰਚਿਆ ਤਿਸੇ ਨਾ ਜਾਣੇ ਦੁਰਲਭ ਦੇਹ ਸਵਾਰ ਧਰੀ ਦੇਖ ਕਿਸਾਨ ਜਿਵੇਂ ਮੈਂ ਸਵੇਰੇ ਅਰਜ਼ ਕੀਤੀ ਸੀ ਇੱਕ ਬੀਜ ਦਾ ਦਾਣਾ ਪਾਉਂਦਾ ਖੇਤ ਵਿੱਚ ਮਿੱਟੀ ਵਿੱਚ ਇੱਕ ਦਾਣੇ ਵਿੱਚੋਂ ਇੱਕ ਬੂਟਾ ਜਨਮ ਲੈਂਦਾ ਹੈ ਉਸ ਬੂਟੇ ਨਾਲ ਫੁੱਲ ਲੱਗਦੇ ਨੇ ਫਲ ਲੱਗਦੇ ਨੇ ਉਹਨਾਂ ਵਿੱਚ ਰੰਗ ਭਰਿਆ ਜਾਂਦਾ ਹੈ ਉਹਨਾਂ ਵਿੱਚ ਰਸ ਭਰਿਆ ਜਾਂਦਾ ਹੈ ਆਖਰ ਕੌਣ ਭਰਦਾ ਹੈ ਜਦੋਂ ਬੀਜ ਪਾਇਆ ਜਾਂਦਾ ਹੈ ਉਸ ਬੀਜ ਵਿੱਚ ਨਾ ਰੰਗ ਦਿਸਦਾ ਹੈ ਨਾ ਰਸ ਦਿਸਦਾ ਹੈ ਨਾ ਹਰਿਆਵਲ ਦਿਸਦੀ ਹੈ ਨਾ ਪੱਤੇ ਦਿਸਦੇ ਨੇ ਨਾ ਫੁੱਲ ਨਜ਼ਰੀ ਪੈਂਦੇ ਨੇ ਨਾ ਫਲ ਨਜ਼ਰੀ ਪੈਂਦੇ ਨੇ ਕੁਛ ਵੀ ਤੇ ਨਹੀਂ ਦਿਸਦਾ ਉਸ ਬੀਜ ਵਿੱਚ ਕੌਣ ਹੈ ਜਿਹੜਾ ਉਸ ਸੂਖਸ਼ਮ ਬੀਜ ਨੂੰ ਛੋਟੇ ਜਿਹੇ ਬੀਜ ਨੂੰ ਬੜਾ ਸੁੰਦਰ ਪੌਦੇ ਦੇ ਰੂਪ ਦਿੰਦਾ ਹੈ ਸਭ ਕੁਛ ਬਦਲ ਜਾਂਦਾ ਸੰਵਾਰ ਦਿੰਦਾ ਹੈ ਗੁਰੂ ਕਹਿੰਦੇ ਨੇ ਭਲਿਆ ਤੇਰੀ ਵੀ ਇਹੋ ਕਹਾਣੀ ਤੇਰੀ ਵੀ ਇਹੋ ਕਹਾਣੀ ਦੇਖ ਛੋਟੇ ਜਿਹਾ ਸੂਖਸ਼ਮ ਬੀਜ ਤੋਂ ਤੇਰੀ ਕਿਹੜੀ ਖੂਬਸੂਰਤ ਦੁਰਲਭ ਦੇ ਸਭ ਤੋਂ ਕੀਮਤੀ ਦੇ ਸਵਾਰ ਕੇ ਮਾਲਕ ਨੇ ਸਿਰਜ ਕੇ ਰੱਖ ਦਿੱਤੀ ਸਭ ਤੋਂ ਕੀਮਤੀ ਇਸ ਦੇਹੀ ਕੋ ਸਿਮਰੈ ਦੇਵ ਕਿਹੜੀ ਖੂਬਸੂਰਤ ਦੇਹੀ ਕੋਈ ਕਮੀ ਨਹੀਂ ਛੱਡੀ ਉਸਦੀ ਵਿਚਾਰਧਾਰਾ ਨੇ ਉਹਦੇ ਕੀਤੇ ਹੋਏ ਡਿਜ਼ਾਈਨ ਵੱਲ ਦੇਖ ਕੋਈ ਕਮੀ ਨਹੀਂ ਛੱਡੀ ਔਰ ਕਿਹੜੀ ਅਜੀਬ ਗੱਲ ਹੈ ਸਾਰੀ ਮਨੁੱਖਤਾ ਹਰ ਮਨੁੱਖ ਨੂੰ ਅੰਗ ਇੱਕੋ ਜਿਹੇ ਇੱਕੋ ਜਿੰਨੇ ਗਿਣ ਕੇ ਦਿੱਤੇ ਨੇ ਅਤੇ ਸਾਰਿਆਂ ਦੇ ਅੰਗ ਇੱਕੋ ਜਿੰਨੇ ਅਤੇ ਇੱਕੋ ਜਿਹੇ ਹੋਣ ਦੇ ਬਾਵਜੂਦ ਫਿਰ ਸੂਖਸ਼ਮ ਭੇਦ ਰੱਖਿਆ
ਅਤੇ ਮੈਂ ਇੱਕ ਵਾਰ ਕੀਤੀ ਸੀ, ਜੇ ਸੂਖਸ਼ਮ ਭੇਦ ਵੀ ਨਾ ਰੱਖਦਾ ਕੋਈ ਆਪਣੇ ਭਰਾ ਨੂੰ ਹਜ਼ਾਰਾਂ ਆਦਮੀਆਂ ਵਿੱਚੋਂ ਕਿਵੇਂ ਪਛਾਣਦਾ? ਆਪਣੀ ਭੈਣ ਅਤੇ ਆਪਣੀ ਪਤਨੀ ਵਿੱਚ ਵੱਖਰੇਵਾਂ ਕਿਵੇਂ ਸਮਝਦਾ ਜੇ ਸੂਖਸ਼ਮ ਭੇਦ ਵੀ ਨਾ ਰੱਖਦਾ? ਹਾਲਾਂਕਿ ਦੋ ਹੱਥ ਹੀ ਹੁੰਦੇ ਨੇ, ਦੋ ਅੱਖਾਂ ਹੀ ਉਸਦੀਆਂ ਨੇ, ਦੋ ਕੰਨ ਹੀ ਹੁੰਦੇ ਨੇ, ਸਾਰਾ ਕੁਛ ਅੰਗਾਂ ਦੀ ਗਿਣਤੀ ਮਿਣਤੀ ਬਰਾਬਰ ਹੈ, ਪਰ ਉੱਥੇ ਨੰਬਰ ਨਹੀਂ ਲਗਾਉਣਾ ਪੈਂਦਾ। ਕਾਰ ਵਾਲੇ ਨੇ ਇੱਕ ਮਾਡਲ ਬਣਾਇਆ, ਉਹਨੂੰ ਪਛਾਣਨ ਵਾਸਤੇ ਨੰਬਰ ਲਗਾਉਣਾ ਪੈਂਦਾ। ਕਈ ਵਾਰ ਭੁਲੇਖਾ ਪੈ ਜਾਂਦਾ ਜੇ ਨੰਬਰ ਨਾ ਪੜੀਏ। ਆਪਣੀ ਭੈਣ 'ਤੇ, ਆਪਣੇ ਭਰਾ 'ਤੇ, ਆਪਣੇ ਬਾਪੂ 'ਤੇ, ਆਪਣੇ ਗੁਆਂਢੀ 'ਤੇ, ਪੜੋਸੀ 'ਤੇ ਕੋਈ ਨੰਬਰ ਪਲੇਟ, ਨਾਮ ਦੀ ਪਲੇਟ ਲਗਾਉਣ ਦੀ ਲੋੜ ਨਹੀਂ। ਫਰਕ ਹੈ ਕੈਸਾ ਡਿਜ਼ਾਈਨਕਾਰ ਹੈ ਜਿਸਨੇ ਤੈਨੂੰ ਬਣਾਇਆ ਹੈ। ਦੁਰਲਭ ਦੇ ਸਵਾਰਧਾਰੀ ਇੱਕ ਬੀਜ ਤੋਂ, ਦੁਰਲਭ ਦੇ ਸਵਾਰਧਾਰੀ ਤੇ ਫਿਰ ਕਿਹੜਾ ਜ਼ਿੰਮੇਵਾਰ ਹੈ? ਜਦੋਂ ਤੈਨੂੰ ਸਵਾਰਿਆ ਸੋ, ਬਣਾਇਆ ਸੋ, ਸਿਰਜਿਆ ਸੋ, ਤੇਰੇ ਭੇਜਣ ਤੋਂ ਪਹਿਲਾਂ ਤੇਰੇ ਲਈ ਤੇਰੀਆਂ ਲੋੜ ਦੀਆਂ ਚੀਜ਼ਾਂ ਪਹੁੰਚਾ ਦਿੱਤੀਆਂ ਸੀ। ਪਹਿਲੀ ਤੇਰੀ ਲੋੜ ਸੀ ਦੁੱਧ, ਖੁਰਾਕ, ਭੋਜਨ। ਜਦੋਂ ਬੱਚਾ ਜਨਮ ਲੈਂਦਾ ਉਹਦੀਆਂ ਬਹੁਤੀਆਂ ਲੋੜਾਂ ਨਹੀਂ ਹੁੰਦੀਆਂ, ਬਹੁਤੀਆਂ ਜ਼ਰੂਰਤਾਂ ਨਹੀਂ ਹੁੰਦੀਆਂ, ਕੇਵਲ ਸਭ ਤੋਂ ਪਹਿਲਾਂ ਉਹਨੂੰ ਭੁੱਖ ਲੱਗਦੀ ਹੈ, ਭੁੱਖ ਲੱਗਦੀ ਹੈ। ਇਸੇ ਲਈ ਉਹਨੂੰ ਦੁੱਧ ਚੁੰਘਣਾ ਸਿਖਾਉਣਾ ਨਹੀਂ ਪੈਂਦਾ, ਸਿਖਾਉਣਾ ਨਹੀਂ ਪੈਂਦਾ ਦੁੱਧ ਕਿਵੇਂ ਚੁੰਘੀਦਾ। 10-20 ਮਿੰਟ, ਅੱਧਾ ਘੰਟਾ ਘੰਟਾ ਜਨਮ ਲਿਆ ਹੋਇਆ ਹੁੰਦਾ, ਕਿਸੇ ਦੇ ਸਿਖਾਏ ਬਿਨਾਂ ਹੀ ਦੁੱਧ ਮੰਗਣ ਲੱਗ ਪੈਂਦਾ, ਦੁੱਧ ਚੁੰਘਣ ਲੱਗ ਪੈਂਦਾ। ਉਹਦੀ ਲੋੜ ਹੈ, ਮੁੱਢਲੀ ਲੋੜ ਹੈ, ਤੇ ਮੁੱਢਲੀ ਲੋੜ ਹੋਣ ਕਰਕੇ ਮੇਰੇ ਰੱਬ ਨੇ, ਪ੍ਰਭੂ ਨੇ ਜਿੰਨੇ ਦੁਰਲਭ ਦੇਹ ਸਵਾਰੀ ਹੈ, ਜਿੰਨੇ ਤੈਨੂੰ ਸਿਰਜਿਆ ਹੈ, ਉਹਦਾ ਅਹਿਸਾਨਮੰਦ ਹੋ, ਦੇਖ ਉਹਨੇ ਜਦੋਂ ਤੈਨੂੰ ਸਿਰਜਿਆ, ਜਿਹੜੀ ਤੇਰੀ ਪਹਿਲੀ ਲੋੜ ਸੀ ਉਹ ਤੇਰੇ ਤੋਂ ਵੀ ਪਹਿਲਾਂ ਭੇਜ ਦਿੱਤੀ ਹੈ, ਪਹਿਲੋਂ ਦਿੱਤੇ ਰਿਜਕ ਸੰਭਾਹਾ, ਪਿੱਛੋਂ ਦਿੱਤੇ ਜੰਤੂ ਪਾਹਾ। ਜੀਵ ਬਾਅਦ ਵਿੱਚ ਆਇਆ, ਉਹਦੀ ਖੁਰਾਕ, ਉਹਦਾ ਭੋਜਨ ਪਹਿਲਾਂ ਆ ਗਿਆ। ਇਹ ਮਨੁੱਖ ਕਦੀ ਸੋਚੀਏ, ਖਾਣ ਪਾਣ ਸੋਧੇ ਸੁੱਖ ਪੁੰਚਿਤ, ਜਿਉਂ ਜਿਉਂ ਤੂੰ ਵੱਡਾ ਹੁੰਦਾ ਗਿਉਂ ਤੇਰੇ ਖਾਣ ਪਾਣ ਦੇ ਵੱਖ ਵੱਖ ਨਜ਼ਰੀਏ ਬਦਲਦੇ ਗਏ। ਉਹਨੇ ਸਾਰੇ ਬ੍ਰਹਿਮੰਡ ਵਿੱਚ, ਸਾਰੇ ਸੰਸਾਰ ਦੇ ਹਰ ਹਿੱਸੇ ਵਿੱਚ ਤਰ੍ਹਾਂ ਤਰ੍ਹਾਂ ਦੇ ਭੋਜਨ ਬਣਾ ਦਿੱਤੇ, ਤਰ੍ਹਾਂ ਤਰ੍ਹਾਂ ਦੇ ਪਹਿਨਣ ਦੀਆਂ ਵਸਤੂਆਂ ਬਣਾ ਦਿੱਤੀਆਂ, ਤੈਨੂੰ ਕੋਈ ਕਮੀ ਨਹੀਂ ਰਹਿਣ ਦਿੱਤੀ। ਮੈਂ ਫਰਜ਼ ਕੀਤੀ ਸੀ ਸੰਸਾਰ ਰੱਬ ਦਾ ਘਰ ਹੈ, ਸੰਸਾਰ ਰੱਬ ਦਾ ਘਰ ਹੈ, ਤੇ ਮੈਂ ਐਗਜ਼ਾਮਪਲ ਦਿੱਤੀ ਸੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੀ ਖੂਬਸੂਰਤ ਗੱਲ ਦੇਖੀ, ਕਹਿਣ ਲੱਗੇ ਮਹਿਮਾਨ ਹੀ ਮਹਿਮਾਨ ਜੱਗ ਵਿੱਚ ਆਇਆ, ਕਹਿਣ ਲੱਗੇ ਇਹ ਜੱਗ ਕੀ ਹੈ, ਇਹ ਜੱਗ ਸੱਚੇ ਕੀ ਹੈ, ਕੋਠੜੀ ਰੱਬ ਦਾ ਘਰ ਹੈ, ਤੇ ਜੀਵ ਜਿਹੜਾ ਰੱਬ ਦੇ ਘਰ ਮਹਿਮਾਨ ਹੈ, ਤੇ ਵੱਡੇ ਘਰਾਂ ਦੀ ਮਹਿਮਾਨ ਨਵਾਜ਼ੀ ਵੀ ਵੱਡੀ ਹੁੰਦੀ। ਹੁਣ ਸੱਚਾ ਪਾਤਸ਼ਾਹ ਅਕਾਲ ਪੁਰਖ ਦੀਨ ਦੁਨੀ ਦਾ ਮਾਲਕ ਹੋਵੇ ਤੇ ਉਹਦੇ ਘਰ ਕੋਈ ਮਹਿਮਾਨ ਆਵੇ, ਉਹਨੂੰ ਕੋਈ ਕਮੀ ਰਹਿ ਜਾਏ? ਇਹਨੇ ਪਦਾਰਥ ਬਣਾ ਦਿੱਤੋ ਸੀ ਤੇ ਇਹਨੂੰ ਮੁਖਾਤਬ ਕਰਕੇ ਆਖਿਓ, ਸੋ ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਬਰ ਜੁਣ ਤੇਰੀ ਪਣਿਹਾਰੀ, ਸਾਰੇ ਤੇਰੇ ਨੌਕਰ ਚਾਕਰ ਦੁਆਲੇ ਨੇ, ਤੂੰ ਮਹਿਮਾਨ ਆਇਆ। ਭਾਈ ਸਾਹਿਬ ਨੇ ਇਹ ਗੱਲ ਆਪਣੀ ਰਚਨਾ ਤੋਂ ਕਿਸੇ ਹੋਰ ਨਜ਼ਰੀਏ ਨਾਲ ਰੱਖੀ, ਮੈਂ ਅੱਗੇ ਨਹੀਂ ਜਾਣਾ ਚਾਹੁੰਦਾ। ਮਹਿਮਾਨੀ ਮਹਿਮਾਨ ਮਜਲਿਸ ਆਇਆ ਆਇਆ ਤੇ ਨਿਰੰਕਾਰ ਨੇ ਹਰ ਇੱਕ ਚੀਜ਼ ਤੈਨੂੰ ਮੁਹੱਈਆ ਕੀਤੀ, ਖਾਣ ਪਾਣ ਸੋਧੇ ਸੁੱਖ ਪੁੰਚਤ, ਤੂੰ ਸੁੱਖ ਪਾ ਰਹੇ, ਪਦਾਰਥਾਂ ਵਿੱਚ ਰਹਿ ਰਹੇ, ਪਦਾਰਥ ਤੇਰੇ ਦੁਆਲੇ ਨੇ, ਵੇਖ ਉਹਨੇ ਤੈਨੂੰ ਸੰਸਾਰ 'ਤੇ ਆਉਣ ਲਈ ਜਿਹੜੀ ਬਿਪਤਾ ਸੀ ਸਭ ਤੋਂ ਵੱਡੀ, ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈਂ ਤੁਮ ਰਾਖਣ ਹਾਰੇ, ਉਹ ਸੰਕਟ ਵਿੱਚੋਂ ਵੀ ਕੱਢੇ। ਸੰਕਟ ਕਾਟ ਬਿਪਤ ਹਰੀ। ਅਤੇ ਇਸ ਧਰਤੀ 'ਤੇ ਇਸ ਸੰਸਾਰ ਖੂਬਸੂਰਤ ਸੰਸਾਰ ਵਿੱਚ ਲੈ ਆਉਂਦਾ ਅਤੇ ਇੱਥੇ ਲਿਆ ਕੇ ਤੇਰੇ ਲਈ ਸਭ ਕੁਝ ਮੁਹੱਈਆ ਕੀਤਾ। ਔਰ ਇੱਕ ਚੀਜ਼ ਜਿਹੜੀ ਇਸ ਤੋਂ ਅਗਲੀ ਦਿੱਤੀ ਨਾ, ਉਹ ਬੜੇ ਧਿਆਨ ਨਾਲ ਸੁਣੋ, ਕਿਉਂਕਿ ਉਹ ਜਿੰਨਾ ਕੁਝ ਵੀ ਰੱਬ ਨੇ ਦਿੱਤਾ ਹੈ, ਜਿੰਨਾ ਬ੍ਰਹਿਮੰਡ ਦਾ ਤੇਰੇ ਨਾਲ ਸੰਬੰਧ ਹੈ, ਉਹ ਇੱਕ ਉਸੇ ਇੱਕੋ ਹੀ ਚੀਜ਼ 'ਤੇ ਆਧਾਰਿਤ ਹੈ। ਲਓ ਉਹਦੇ 'ਤੇ ਮੈਂ ਆਪ ਜੀ ਨਾਲ ਕੁਝ ਵਿਚਾਰ ਸਾਂਝੇ ਕਰਨਾ ਚਾਹੁੰਦਾ। ਇਸ ਅਗਲੀ ਲਾਈਨ ਵਿੱਚ ਉਹਦਾ ਜ਼ਿਕਰ ਕੀਤਾ ਉਹਨੇ, ਕਹਿਣ ਲੱਗੇ
ਰੰਚਕ ਰੇਤ ਖੇਤ ਧਨ ਨਿਰਮਤ ਦੁਰਲਭ ਦੇਹ ਸਵਾਰ ਧਰੀ, ਦੁਰਲਭ ਦੇਹ ਸਵਾਰ ਧਰੀ, ਖਾਨ ਪਾਨ ਸੋਧੇ ਸੁਖ ਭੁੰਚਤ, ਸੰਕਟ ਕਾਟ ਬਿਪਤ ਹਰੀ।
ਹੁਣ ਤੀਜੀ ਲਾਈਨ ਵਿੱਚ ਇੱਕ ਵਿਸ਼ੇਸ਼ ਗੱਲ ਆਖੀ ਉਹਨੇ,
ਕਹਿਣ ਲੱਗੇ ਕਿਹੜੀ ਅਜੀਬ ਗੱਲ ਹੈ, ਤੇਰੇ ਹਰ ਸਮੇਂ ਨੂੰ ਸੰਭਾਲਣ ਲਈ
ਬਾਰ ਵਿਵਸਥਾ, ਤੁਝੇ ਪਿਆਰੇ ਦੂਧ ਮਾਂ ਬਾਪ ਦਾ ਰਿਸ਼ਤਾ ਕਾਇਮ ਕਰ ਦਿੱਤਾ। ਕਹਿਣ ਲੱਗੇ ਇਸੇ ਲਈ ਮੈਂ ਤੇਰੇ ਲਈ ਇੱਕ ਨਿਯਮ ਬਣਾ ਦਿੱਤਾ, ਮਿਲ ਮਾਤ ਪਿਤਾ ਪਿੰਡ ਘੁਮਾਇਆ ਦਾ, ਮੈਂ ਇਸੇ ਲਈ ਇੱਕ ਰਿਸ਼ਤਾ ਬਣਾ ਦਿੱਤਾ, ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਤਾਂ ਕਿ ਜਨਮ ਕਰਕੇ ਤੂੰ ਕਿਸੇ ਦੀ ਜ਼ਿੰਮੇਵਾਰੀ ਵਿੱਚ ਚਲਾ ਜਾਏ। ਬਾਰ ਵਿਵਸਥਾ ਤੁਝੇ ਪਿਆਰੇ ਦੂਤ, ਉਹ ਆਪਣੀ ਜ਼ਿੰਮੇਵਾਰੀ ਸੰਭਾਲੇ। ਪਰ ਜੋਬਨ ਭੋਜਨ ਸੁੱਖ ਸੂ ਤਰ੍ਹਾਂ ਤਰ੍ਹਾਂ ਦੇ ਭੋਜਨ ਤੇਰੇ ਲਈ ਤਿਆਰ ਕਰ ਦਿੱਤੇ, ਅਤੇ ਜਦੋਂ ਤੂੰ ਬਿਰਧ ਹੋ ਜਾਏ ਨਾ, ਆਪਣੀ ਹੱਥੀਂ ਨਾ ਖਾ ਸਕਦਾ ਹੋਵੇਂ, ਨਾ ਕਮਾ ਸਕਦਾ ਹੋਵੇਂ, ਰੱਬ ਨੇ ਉਹ ਵੀ ਤੇਰਾ ਜ਼ਰੀਆ ਬਣਾ ਦਿੱਤਾ। ਬਿਰਧ ਭਇਆ ਉੱਪਰ ਸਾਖ ਸੈ, ਮੁੱਖ ਅਪਿਆਓ ਬੈਠ ਕੋ ਦੇ, ਬੈਠੇ ਨੂੰ ਦੇਣਾ। ਕਹਿਣ ਲੱਗੇ ਤੇਰਾ ਸਾਰਾ ਇੰਤਜ਼ਾਮ ਕਰਨ ਵਾਲਾ ਹੋਵੇ ਪ੍ਰਭੂ, ਪਰ ਇਹ ਨਿਰਗੁਣ ਗੁਣ ਕਛੂ ਨਾ ਬੂਝੇ, ਇਹ ਉਹਦੇ ਗੁਣ ਨੂੰ ਜਾਣਦਾ ਹੀ ਨਹੀਂ। ਰੇ ਗੁਣਹੀਨ ਦੀਨ ਮਾਇਆ ਕਿਰਮ, ਤੂੰ ਉਹਦੇ ਗੁਣ ਹੀ ਨਹੀਂ ਜਾਣਦਾ। ਤੇਰੇ ਦੁਆਲੇ ਇੰਨਾ ਖਿਲਾਰਾ ਪਾਇਆ, ਇੱਕ ਤੇਰੀ ਸੰਭਾਲ ਲਈ, ਪਰ ਕਹਿਣ ਲੱਗੇ ਜੇ ਇੱਕ ਚੀਜ਼ ਤੈਨੂੰ ਉਹ ਨਾ ਦਿੰਦਾ, ਬੇਸ਼ੱਕ ਸਾਰੀਆਂ ਹੀ ਬਾਕੀ ਦੇ ਦਿੰਦਾ, ਸੰਸਾਰ ਤੇਰੇ ਲਈ ਇਦੋਂ ਵੀ ਖੂਬਸੂਰਤ ਬਣਾ ਦਿੰਦਾ, ਪਰਿਵਾਰ ਤੇਰੇ ਲਈ ਇਦੋਂ ਵੀ ਵਫਾਦਾਰ ਬਣਾ ਦਿੰਦਾ, ਤੇਰੇ ਛਕਣ ਛਕਾਣ ਨੂੰ, ਤੇਰੇ ਵਰਤਨ ਦੀ ਵਸਤੂ ਪਦਾਰਥ ਇਦੋਂ ਵੀ ਜ਼ਿਆਦਾ ਤਾਦਾਦ ਵਿੱਚ ਦੇ ਦਿੰਦਾ। ਪਰ ਜੇ ਇੱਕ ਚੀਜ਼ ਨਾ ਦਿੰਦਾ, ਉਹ ਅਗਲੀ ਲਾਈਨ ਵਿੱਚ ਖਿਆਲ ਦਿੱਤਾ ਹੈ, ਕਹਿੰਦੇ ਨੇ
ਮਾਤ ਪਿਤਾ ਭਾਈ ਅਰ ਬੰਦਪ, ਮਾਤ ਪਿਤਾ ਭਾਈ ਅਰ ਬੰਦਪ ਬੂਝਣ ਕੀ।
ਲਓ ਆ ਇੱਕ ਲਫ਼ਜ਼ ਹੈ,
ਬੂਝਣ ਕੀ ਸਭ ਸੂਝ ਪਰੀ,
ਆ ਇੱਕ ਸੂਝ ਕੇਂਦਰੀ ਸ਼ਬਦ ਹੈ, ਜੀਵਨ ਦਾ ਹੀ ਕੇਂਦਰ ਹੈ, ਬ੍ਰਹਿਮੰਡ ਦਾ ਹੀ ਕੇਂਦਰ ਹੈ। ਜੇ ਭਲਾ ਪ੍ਰਭੂ ਸਭ ਕੁਝ ਦੇ ਦਿੰਦਾ ਤੇ ਸੂਝ ਨਾ ਦਿੰਦਾ, ਚੇਤਨਾ ਸੁਰਤ ਸੂਝ ਜਿਹਦੇ ਨਾਲ ਮਨੁੱਖ ਪਛਾਣਦਾ ਇਹ ਮੇਰੀ ਮਾਂ ਹੈ, ਉਹ ਚੇਤਨਾ ਜਿਹਦੇ ਨਾਲ ਇਹ ਪਛਾਣ ਹੁੰਦੀ ਹੈ, ਬੁੱਝਿਆ ਜਾਂਦਾ। ਬੁੱਝਣ ਕੀ ਸਭ ਸੂਝ ਪਰੀ, ਜਿਹਦੇ ਨਾਲ ਮਨੁੱਖ ਬੁੱਝ ਲੈਂਦਾ ਕਿ ਇਹ ਮੇਰੀ ਮਾਂ ਹੈ। ਉਹ ਸੂਝ ਉਹ ਚੇਤਨਾ ਜਿਹਦੇ ਨਾਲ ਮਨੁੱਖ ਜਾਣ ਲੈਂਦਾ ਇਹ ਮੇਰਾ ਬਾਪ ਹੈ, ਮੈਂ ਇਹਦੀ ਗੋਦੀ ਵਿੱਚ ਸੁਰਕਸ਼ਿਤ ਹਾਂ। ਬੁੱਝ ਸੂਝ ਜਿਹਦੇ ਨਾਲ ਮਨੁੱਖ ਬੁੱਝ ਲੈਂਦਾ ਕਿ ਆਹ ਖੁਰਾਕ ਮੇਰੇ ਅਨੁਕੂਲ ਹੈ, ਮੈਨੂੰ ਤੰਦਰੁਸਤ ਕਰੇਗੀ। ਹੁਣ ਖਿਆਲ ਕਰਿਓ, ਸੁਰਤ ਜੀਵਨ ਦਾ ਸਭ ਤੋਂ ਅਹਿਮ ਹਿੱਸਾ ਹੈ। ਇੱਕ ਸੁਰਤ ਚਲੀ ਜਾਏ, ਸੁਰਤ ਨਾ ਹੋਵੇ, ਚੇਤਨਾ ਨਾ ਹੋਵੇ, ਉਹਦੇ ਸਾਹਮਣੇ 36 ਪ੍ਰਕਾਰ ਦੇ ਭੋਜਨ ਬਣਾ ਕੇ ਥਾਲ ਪਰੋਸ ਕੇ ਰੱਖ ਦਿਓ, ਉਹਨੂੰ ਕੋਈ ਰਸ ਆਏਗਾ? ਕਿਉਂਕਿ ਰਸ ਜਿਹੜਾ ਲੈਣਾ ਨਾ ਮੂੰਹ ਨੇ ਤਾਂ ਕੇਵਲ ਖਾਣਾ ਹੈ। ਲੋਕ ਆਖ ਦਿੰਦੇ ਨੇ ਜ਼ਬਾਨ ਦਾ ਰਸ ਬਿਲਕੁਲ ਨਹੀਂ। ਆਮ ਕਹਾਵਤ ਬਣੀ ਹੋਈ ਹੈ ਜ਼ਬਾਨ ਦਾ ਰਸ ਬਿਲਕੁਲ ਨਹੀਂ। ਰਸ ਜ਼ਬਾਨ ਦਾ ਨਹੀਂ, ਰਸ ਚੇਤਨਾ ਦਾ ਹੈ। ਜ਼ਬਾਨ ਤਾਂ ਕੇਵਲ ਉਹ ਰਸ ਚੇਤਨਾ ਤੱਕ ਪਹੁੰਚਾਉਂਦੀ ਹੈ। ਜਿਵੇਂ ਮੈਂ ਅਰਜ਼ ਕੀਤੀ ਸੀ, ਕੰਨ ਨਹੀਂ ਸੁਣ ਕੇ ਫੈਸਲਾ ਕਰਦੇ ਨੇ, ਕੰਨ ਤਾਂ ਕੇਵਲ ਉਹ ਗੀਤ ਚੇਤਨਾ ਤੱਕ ਪਹੁੰਚਾਉਂਦੇ ਨੇ। ਰਾਗ ਦੇ ਉਹ ਸਵਰ ਜਿਹੜੇ ਨੇ ਚੇਤਨਾ ਤੱਕ ਪਹੁੰਚਾਉਂਦੇ ਨੇ, ਸੁਰਤ ਤੱਕ ਪਹੁੰਚਾਉਂਦੇ ਨੇ। ਜਿਹੜਾ ਸੁਰਤ ਵੀ ਹੋਣਾ ਹੋ ਜਾਏ ਉਹਦੇ ਕੋਲ, ਜਿਹੋ ਜਿਹੇ ਮਰਜ਼ੇ ਗੀਤ ਮਰਜ਼ੀ ਗੀਤ ਗਾਈ ਜਾਓ, ਜਿੰਨੇ ਮਰਜ਼ੀ ਗਾਇਕ ਲਿਆ ਕੇ ਬਿਠਾ ਦਿਓ, ਐਸੇ ਜਿਹਦੇ ਕੋਲ ਸੁਰਤ ਵੀ ਹੋਣਾ ਹੋਵੇ ਉਹਦੇ ਕੋਲ ਜਿੰਨੇ ਮਰਜ਼ੀ ਸੋਹਣੇ ਗੀਤ ਗਾ ਲਓ, ਕੋਈ ਫਾਇਦਾ ਨਹੀਂ। ਕੰਨ ਸੁਣਨਗੇ ਪਰ ਕਿੱਥੇ ਭੇਜਣਗੇ, ਸੁਰਤ ਤਾਂ ਹੈ ਨਹੀਂ। ਫੈਸਲਾ ਤਾਂ ਸੁਰਤ ਨੇ ਕਰਨਾ, ਇਹ ਗੀਤ ਮਿੱਠਾ ਹੈ ਕਿ ਨਹੀਂ, ਇਹ ਸੁਰੀਲਾ ਹੈ ਕਿ ਨਹੀਂ। ਜਦੋਂ ਭੋਜਨ ਛਕਾਂਗੇ, ਚੇਤਨਾ ਨਾ ਹੋਵੇ, ਚੇਤਨਾ ਖੋ ਜਾਏ, ਚੇਤਨਾ ਵਿਹੂਣਾ ਹੋਵੇ ਮਨੁੱਖ, ਤੇ ਐਸਾ ਮਨੁੱਖ ਤਰ੍ਹਾਂ ਤਰ੍ਹਾਂ ਦੇ ਭੋਜਨ ਖਾ ਵੀ ਲਵੇ, ਉਹਦੇ ਮੂੰਹ ਵਿੱਚ ਵੀ ਪਾ ਦਿਓ, ਉਹਨੂੰ ਕੋਈ ਰਸ ਨਹੀਂ ਆਉਂਦਾ। ਹੁਣ ਜ਼ਬਾਨ ਨਾਲ ਤਾਂ ਛੋਹਦੇ ਨੇ, ਪਰ ਜ਼ਬਾਨ ਉਹ ਰਸ ਜਿਹੜਾ ਚੇਤਨਾ ਤੱਕ ਪਹੁੰਚਾਏਗੀ ਤੇ ਉਹ ਫੈਸਲਾ ਕਰੇਗਾ ਇਹਦਾ ਸਵਾਦ ਕੀ ਹੈ। ਇਸ ਲਈ ਇੱਕ ਖਿਆਲ ਕਰਿਓ, ਜੇ ਇੱਕ ਚੇਤਨਾ ਖਤਮ ਹੋ ਜਾਏ, ਇੱਕ ਸੁਰਤ ਖਤਮ ਹੋ ਜਾਏ, ਮਨੁੱਖ ਨੂੰ ਨਾ ਕੱਪੜੇ ਪਹਿਨਣ ਦਾ ਸ਼ੌਕ ਰਹੇ, ਲੋਕ ਤਨ ਢੱਕਣ ਲਈ ਦੂਜੇ ਪਾ ਦੇਣ, ਉਹਨੂੰ ਤਾਂ ਪਤਾ ਹੀ ਨਹੀਂ ਮੈਂ ਨਗਣਾ ਕਿ ਤਨ ਢੱਕਿਆ ਹੋਇਆ, ਉਹਨੂੰ ਤਾਂ ਪਤਾ ਨਹੀਂ ਜੇ ਤਨ ਢੱਕਿਆ ਵੀ ਹੈ ਤਾਂ ਕਿਹਦੇ ਨਾਲ ਢੱਕਿਆ, ਭਾਵੇਂ ਬੋਰੀ ਪਹਿਨਾ ਦਿਓ, ਭਾਵੇਂ ਪਸ਼ਮੀਨਾ ਪਹਿਨਾ ਦਿਓ, ਹਰ ਚੀਜ਼ ਦਾ ਅਹਿਸਾਸ ਜਿਹੜਾ ਉਹ ਸੁਰਤ ਕਰਦੀ ਹੈ। ਜਿੰਨੇ ਵੀ ਸੰਸਾਰ ਦਾ ਕਰਤੱਵ ਹੈ, ਜਿੰਨੀ ਵੀ ਦੁਨੀਆਂ ਦੀ ਮੂਵਮੈਂਟ ਹੈ, ਉਹ ਸੁਰਤ 'ਤੇ ਨਿਰਭਰ ਹੈ। ਜਿਸ ਦਿਨ ਸੁਰਤ ਚਲੀ ਜਾਏ, ਸੁਰਤ ਵਿਹੂਣਾ ਹੋ ਜਾਏ, ਕੋਲ ਭਰਾ ਲਿਆ ਕੇ ਖੜਾ ਕਰ ਦਿਓ, ਕੋਲ ਮਾਂ ਬਾਪ ਲਿਆ ਕੇ ਖੜਾ ਕਰ ਦਿਓ, ਦੇਖੀ ਵੀ ਜਾਂਦਾ, ਅੱਖਾਂ ਵੀ ਖੁੱਲੀਆਂ ਨੇ, ਉਹ ਆਵਾਜ਼ਾਂ ਦੇਈ ਜਾਂਦੇ ਨੇ, ਸੁਣੀ ਵੀ ਜਾਂਦਾ, ਪਰ ਚੇਤਨਾ ਕੋਈ ਨਹੀਂ ਨਾ, ਇਸ ਲਈ ਉਹਦਾ ਜਵਾਬ ਨਹੀਂ ਦੇ ਸਕਦਾ। ਤੁਸੀਂ ਆਮ ਜ਼ਿੰਦਗੀ ਵਿੱਚ ਵੀ ਕਈ ਐਸੇ ਮਰੀਜ਼ ਦੇਖੇ ਹੋਣਗੇ, ਐਸੇ ਮਰੀਜ਼ ਕਈ ਵਾਰ ਦੇਖੇ ਹੋਣਗੇ ਜਿਨ੍ਹਾਂ ਦੀ ਚੇਤਨਾ ਚਲੀ ਜਾਏ ਨਾ, ਉਹਨਾਂ ਦੇ ਕੋਲ ਉਹਨਾਂ ਦੇ ਰਿਸ਼ਤੇਦਾਰ ਮਾਂ ਬਾਪ ਖਲੋਤੇ ਹੁੰਦੇ ਨੇ, ਉਹ ਦੇਖ ਵੀ ਰਹੇ ਹੁੰਦੇ ਤੇ ਉਹ ਮਰੀਜ਼ ਵੀ ਦੇਖ ਰਿਹਾ ਹੁੰਦਾ, ਉਹ ਆਵਾਜ਼ਾਂ ਵੀ ਦਿੰਦੇ ਨੇ, ਗੱਲਾਂ ਵੀ ਕਰਨਾ ਚਾਹੁੰਦੇ ਨੇ, ਉਹ ਸੁਣ ਵੀ ਰਿਹਾ ਹੁੰਦਾ। ਪਰ ਇੱਕ ਖਿਆਲ ਕਰਿਓ, ਨਾ ਮਰੀਜ਼ ਦੇਖ ਕੇ ਵੀ ਪਛਾਣ ਸਕਦਾ, ਨਾ ਉਹ ਮਰੀਜ਼ ਸੁਣ ਕੇ ਵੀ ਜਵਾਬ ਦੇ ਸਕਦਾ, ਕਿਉਂਕਿ ਉਸ ਸਾਰੀ ਗੱਲ ਦਾ ਅਹਿਸਾਸ ਤਾਂ ਚੇਤਨਾ ਨੇ ਕਰਨਾ ਸੀ। ਇਹ ਰੋਜ਼ਾਨਾ ਸਿੱਧਗੀ ਦੀ ਗੱਲ ਹੈ। ਇਸ ਲਈ ਖਿਆਲ ਕਰਿਓ, ਦੁਨੀਆਂ ਦੇ ਜਿੰਨੇ ਪਦਾਰਥ ਨੇ, ਜਿੰਨੇ ਰਿਸ਼ਤੇ ਨੇ, ਸੰਸਾਰ ਦੇ ਜਿੰਨੇ ਸੁੱਖ ਨੇ, ਜਿੰਨੇ ਕਾਰੋਬਾਰ ਨੇ, ਜਿੰਨੇ ਵਿਹਾਰ ਨੇ, ਸਾਰਾ ਕੁਛ ਇੱਕੋ ਚੀਜ਼ 'ਤੇ ਨਿਰਭਰ ਹੈ, ਉਹ ਹੈ ਸੁਰਤ। ਅਤੇ ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ, ਬਾਣੀ ਵਿੱਚ ਇਸੇ ਲਈ ਆਖ ਦਿੱਤਾ, ਕਹਿਣ ਲੱਗੇ ਕੋਈ ਮਨੁੱਖ ਮੇਰੇ ਰੱਬ ਨੇ ਸੁਰਤ ਵੀ ਹੋਣਾ ਨਹੀਂ ਬਣਾਇਆ, ਕਿਉਂਕਿ ਉਹਨੂੰ ਪਤਾ ਭੇਜਣ ਦਾ ਫਾਇਦਾ ਹੀ ਕੋਈ ਨਹੀਂ। ਜਿਹੋ ਜਿਹਾ ਗਿਆ, ਜਿਹੋ ਜਿਹਾ ਨਾ ਗਿਆ, ਤਿਹੋ ਜਿਹਾ ਜਨਮਿਆ, ਜਿਹੋ ਜਿਹਾ ਨਾ ਜੰਮਿਆ, ਜੇ ਇਹਦੇ ਕੋਲੋਂ ਹਿਸਾਬ ਵੀ ਲੈਣਾ ਇਹਦੇ ਚੰਗੇ ਮੰਦੇ ਕਰਮਾਂ ਦਾ, ਤਾਂ ਤਾਂ ਹੀ ਲਵਾਂਗਾ, ਸੁਰਤ ਦੇਵਾਂਗਾ। ਅਤੇ ਜਿਹਦੀ ਸੁਰਤ ਹੀ ਨਹੀਂ, ਉਹਦੇ ਚੰਗੇ ਕਰਮ ਵੀ ਕੋਈ ਨਹੀਂ, ਮੰਦੇ ਵੀ ਕਰਮ ਕੋਈ ਨਹੀਂ, ਉੱਥੇ ਚੰਗਾ ਮੰਦਾ ਖਤਮ ਹੋ ਗਿਆ। ਉਹਨੇ ਨਾ ਚੰਗਿਆਈ ਕੀਤੀ ਨਾ ਬੁਰਾਈ ਕੀਤੀ, ਹਿਸਾਬ ਕਿਹਦੇ ਕੋਲੋਂ ਮੰਗਾ। ਜੇ ਉਹਨੇ ਚੰਗਾ ਮੰਦਾ ਵੀ ਬਣਨਾ, ਤਦ ਵੀ ਉਹਨੂੰ ਮੰਦਾ ਬਣਨ ਲਈ ਵੀ ਸੁਰਤ ਚਾਹੀਦੀ ਹੈ, ਚੰਗਾ ਬਣਨ ਲਈ ਵੀ ਸੁਰਤ ਚਾਹੀਦੀ ਹੈ। ਇਸ ਲਈ ਮੇਰੇ ਰੱਬ ਨੇ, ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੀ, ਏਕਾ ਸੁਰਤ ਜੇਤੇ ਹੈ ਜੀ। ਜਿੰਨੇ ਜੀਵ ਨੇ ਉਹਨਾਂ ਸਾਰਿਆਂ ਕੋਲ ਇੱਕ ਸੁਰਤ ਜ਼ਰੂਰ ਹੈ। ਸੁਰਤ ਜੇਤੇ ਹੈ ਜੀ, ਸੁਰਤ ਬਿਹੂਣਾ ਕੋਏ ਨਾ ਕੀ। ਰੱਬ ਨੇ ਸੁਰਤ ਬਿਹੂਣਾ ਕੋਈ ਨਹੀਂ ਬਣਾਇਆ। ਬੂਝਣ ਕੀ ਸਭ ਸੋਝ ਪਰੇ, ਇਹ ਰੱਬ ਦੀ ਦੇਣ ਹੈ ਸਭ ਤੋਂ ਵੱਡੀ, ਜਿਹੜੀ ਉਹਨੇ ਸੋਝ ਦਿੱਤੀ, ਸੁਰਤ ਦਿੱਤੀ, ਚੇਤਨਾ ਦਿੱਤੀ। ਔਰ ਮੈਂ ਕਰਜ਼ ਕਰਾਂ, ਇਸੇ ਲਈ ਇਹ ਸੂਖਸ਼ਮ ਚੇਤਨਾ ਕਿਤੋਂ ਹੋਰ ਨਹੀਂ ਮਿਲਦੀ, ਕਿਤੋਂ ਹੋਰ ਨਹੀਂ ਮਿਲਦੀ। ਸਾਡਾ ਸਰੀਰ ਦਾ ਕੋਈ ਅੰਗ ਟੁੱਟ ਜਾਏ, ਕੱਟਣਾ ਪੈ ਜਾਏ, ਉਹਦੀ ਥਾਂ 'ਤੇ ਡਾਕਟਰ ਨਵਾਂ ਅੰਗ ਲਗਾ ਦਿੰਦੇ ਨੇ। ਅੱਜ ਦੀ ਮੈਡੀਕਲ ਰਿਸਰਚ ਬੜੀ ਸਧਾਰਨ ਗੱਲ ਸਮਝਦੀ ਹੈ। ਐਸੀਆਂ ਸਰਜਰੀਆਂ ਸੰਸਾਰ 'ਤੇ ਆਮ ਹੋ ਰਹੀਆਂ ਨੇ, ਸਰੀਰ ਦਾ ਕੋਈ ਅੰਗ ਲੈ ਜਾਏ, ਨਕਾਰਾ ਹੋ ਜਾਏ, ਹੱਥ ਕੱਟਿਆ ਜਾਏ, ਹੱਥ ਲੱਗ ਜਾਂਦਾ, ਕੰਮ ਚੱਲ ਜਾਂਦਾ, ਪੈਰ ਕੱਟਿਆ ਜਾਏ, ਲੱਤ ਕੱਟੀ ਜਾਏ, ਉਹਦੀ ਥਾਂ 'ਤੇ ਇਸ ਕਿਸਮ ਦੇ ਸਾਧਨ ਬਣ ਗਏ ਨੇ ਕਿ ਆਮ ਆਦਮੀ ਤੁਰੇ ਜਾਂਦੇ ਨੂੰ ਪਛਾਣੇਗਾ ਵੀ ਨਹੀਂ ਕਿ ਇਹਨੇ ਆਰਟੀਫਿਸ਼ਲ ਲੱਤ ਲਗਾਈ ਹੋਈ ਹੈ। ਬਦਲ ਹੈ, ਨੱਕ ਕੱਟਿਆ ਜਾਏ, ਨਵਾਂ ਨੱਕ ਲੱਗ ਜਾਂਦਾ, ਹਾਰਟ ਆਪਣਾ ਕੰਮ ਛੱਡਦਾ ਨਜ਼ਰ ਆਵੇ, ਲੋਕ ਹਾਰਟ ਬਦਲ ਦਿੰਦੇ ਨੇ, ਇਹ ਆਮ ਚੱਲ ਪਿਆ ਹੈ। ਨਵਾਂ ਬਦਲਵਾਂ ਹਾਰਟ ਲਗਾਇਆ ਜਾ ਸਕਦਾ। ਪਰ ਇਹ ਖਿਆਲ ਕਰਿਓ, ਅਜੇ ਤੱਕ ਕੋਈ ਐਸਾ ਕੇਸ ਸਾਹਮਣੇ ਨਹੀਂ ਆਇਆ ਕਿ ਕਿਸੇ ਦੀ ਸੁਰਤ ਚਲੀ ਜਾਏ ਅਤੇ ਡਾਕਟਰ ਆਖੇ ਮੈਂ ਨਵੀਂ ਸੁਰਤ ਫਿੱਟ ਕਰ ਦਿੰਦਾ। ਕਿਸੇ ਦੀ ਸੁਰਤ, ਹਾਂ ਇਹ ਤਾਂ ਕੋਸ਼ਿਸ਼ ਕਰੇਗਾ ਕਿ ਇਹਦੀ ਜਿਹੜੀ ਸੁਰਤ ਹੈ ਅੰਦਰ, ਉਹਨੂੰ ਦੁਬਾਰਾ ਪ੍ਰਗਟ ਕੀਤਾ ਜਾਏ, ਉਸੇ ਸੁਰਤ ਨੂੰ ਦੁਬਾਰਾ ਲਿਆਂਦਾ ਜਾਏ, ਚੇਤਨਾ ਵਿੱਚ ਲਿਆਂਦਾ ਜਾਏ, ਜੇ ਇਹਦੇ ਕੋਲ ਅੰਦਰ ਹੈ ਤਾਂ। ਪਰ ਜੇ ਸੁਰਤ ਚਲੀ ਜਾਏ ਤਾਂ ਕੋਈ ਡਾਕਟਰ ਇਹ ਨਹੀਂ ਆਖ ਸਕਦਾ ਜਾਓ ਵੀ ਮੈਂ ਨਵੀਂ ਸੁਰਤ ਹੀ ਫਿੱਟ ਕਰ ਦੇਣਾ। ਅੱਜ ਤੱਕ ਨਵੀਂ ਸੁਰਤ ਕਿਸੇ ਨੇ ਫਿੱਟ ਨਹੀਂ ਕੀਤੀ, ਕਿਉਂਕਿ ਸੂਖਮ ਹੈ, ਇਹਦੇ ਡਿਜ਼ਾਇਨ ਦਾ ਨਹੀਂ ਪਤਾ, ਨੱਕ ਦੇ ਡਿਜ਼ਾਇਨ ਦਾ ਪਤਾ ਹੈ। ਮੈਨੂੰ ਅਜੇ ਤੱਕ ਯਾਦ ਹੈ, ਐਗਜ਼ਾਮਪਲ ਵਜੋਂ ਕਈ ਵਾਰ ਸਾਹਮਣੇ ਆ ਜਾਂਦਾ, ਅਮੈਰੀਕਾ ਵਿੱਚ ਵੀਰ ਡਾਕਟਰ ਆਪਣੇ ਕੋਲ ਸਾਹਿਬ ਨੇ, ਸਿੱਖ ਡਾਕਟਰ, ਮੈਂ ਉਹਨਾਂ ਦੇ ਘਰ ਠਹਿਰਿਆ ਅਤੇ ਉਹ ਆਪਣਾ ਖਿਆਲ ਦੇਣ ਲੱਗ ਪਿਆ, ਕਹਿਣ ਲੱਗੇ ਜੀ ਜਦੋਂ ਅਸੀਂ ਕਿਸੇ ਦੇ ਫੇਸ ਦੀ ਸਰਜਰੀ ਕਰਕੇ ਨੱਕ ਆਦਿਕ ਜਾਂ ਕੰਨ ਆਦਿਕ ਲਗਾਉਣੇ ਹੁੰਦੇ ਨੇ ਨਾ, ਸਾਨੂੰ ਵੀ ਬਕਾਇਦਾ ਭਗਤੀ ਵਾਂਗੂ ਧਿਆਨ ਜੋੜਨਾ ਪੈਂਦਾ ਅਤੇ ਅਸੀਂ ਉਹਦੀ ਫੋਟੋ ਲੈ ਕੇ ਸਾਹਮਣੇ ਰੱਖ ਕੇ ਦੋ ਦੋ ਦਿਨ ਕਲਪਨਾ ਕਰਦੇ ਰਹਿੰਦੇ ਹਾਂ ਕਿ ਇਹਦੇ ਚਿਹਰੇ ਨੂੰ ਨੱਕ ਕਿਹੋ ਜਿਹਾ ਚੰਗਾ ਲੱਗੇਗਾ, ਕਲਪਨਾ ਕਰਦੇ ਰਹਿੰਦੇ। ਪਰ ਉਹਦਾ ਚਿਹਰਾ ਹੈ, ਦਿਸਦਾ, ਕਲਪਨਾ ਹੋ ਸਕਦੀ। ਹੁਣ ਕਿਹੜੀ ਅਜੀਬ ਗੱਲ ਹੈ, ਜਿਹੜੀ ਸੁਰਤ ਹੈ ਉਹ ਸੂਖਮ ਹੈ। ਜੇ ਕੋਈ ਆਪਣੇ ਵੱਲੋਂ ਚਾਹੇ ਵੀ ਮੈਂ ਨਵੀਂ ਸੁਰਤ ਫਿੱਟ ਕਰਦੇ ਹਾਂ ਤਾਂ ਉਹਦਾ ਡਿਜ਼ਾਇਨ ਕਿੱਥੋਂ ਲਿਆਏਗਾ, ਉਹ ਡਾਕਟਰ 'ਤੇ ਨਿਰਭਰ ਨੇ। ਦੁਨੀਆ ਅੰਦਰ ਕਿਸੇ ਡਾਕਟਰ ਨੇ ਹੁਣ ਤੱਕ ਇਹ ਨਹੀਂ ਆਖਿਆ ਮੈਂ ਨਵੀਂ ਸੁਰਤ ਫਿੱਟ ਕਰ ਦੇਣਾ। ਅਤੇ ਜਿਹੜੀ ਚੀਜ਼ ਕਿਤੋਂ ਹੋਰ ਮਿਲਦੀ ਨਹੀਂ ਅਤੇ ਜਿਹੜੀ ਚੀਜ਼ ਬਿਨਾਂ ਮਨੁੱਖ ਦਾ ਜੀਵਨ ਹੀ ਵਿਅਰਥ ਹੋ ਜਾਂਦਾ, ਕੁਝ ਵੀ ਨਹੀਂ ਰਹਿੰਦਾ, ਨਾ ਮਾਂ ਬਾਪ ਰਹਿੰਦਾ, ਨਾ ਭੈਣ ਭਰਾ ਰਹਿੰਦਾ, ਨਾ ਖਾਣ ਪਹਿਨਣ ਰਹਿੰਦਾ, ਨਾ ਘਰ ਬਾਹਰ ਰਹਿੰਦਾ, ਜਿਹੜੀ ਸਾਰੀ ਚੀਜ਼ ਜਿੰਦੇ ਤੇ ਨਿਰਭਰ ਹੈ ਤੇ ਹੋਰ ਕਿਸੇ ਕੋਲੋਂ ਲੱਗ ਵੀ ਨਹੀਂ ਸਕਦੀ। ਮੇਰਾ ਰੱਬ ਤੈਨੂੰ ਉਹ ਦਿੱਤੀ ਬੈਠਾ, ਤੈਨੂੰ ਉਹ ਦਿੱਤੀ ਬੈਠਾ, ਬੂਝਣ ਕੀ ਸਭ ਸੂਝ ਪਰੀ। ਪਰ ਕਿੱਡੀ ਅਜੀਬ ਗੱਲ ਹੈ, ਤੂੰ ਉਸ ਬੂਝਣ ਦੀ ਸੂਝ ਨਾਲ ਸੁਰਤ ਨਾਲ ਮਾਂ ਬਾਪ ਨੂੰ ਤਾਂ ਬੂਝ ਰਿਹਾ, ਉਸ ਬੂਝਣ ਕੀ ਸੂਝ ਪਰੀ ਨਾਲ ਸੁਰਤ ਨਾਲ ਤੂੰ ਖਾਣ ਪਹਿਨਣ ਨੂੰ ਤਾਂ ਬੂਝ ਰਿਹਾ। ਉਸ ਸੂਝ ਕੋਲੋਂ ਫਾਇਦਾ ਉਠਾ ਕੇ ਤੂੰ ਘਰ ਬਾਰ ਤੇ ਕਾਰੋਬਾਰ ਨੂੰ ਤਾਂ ਬੁੱਝ ਰਿਹਾ, ਪਰ ਜਿੰਨੇ ਉਹ ਬੁੱਝਣ ਦੀ ਸੂਝ ਦਿੱਤੀ ਹੈ ਉਹਨੂੰ ਨਹੀਂ ਬੁੱਝ ਰਿਹਾ, ਉਹਨੂੰ ਨਹੀਂ ਬੁੱਝ ਰਿਹਾ। ਬਸ ਆ ਇੱਕ ਦੁਕਾਨ, ਤੈਨੂੰ ਪਤਾ ਹੋਣਾ ਚਾਹੀਦਾ ਸੀ ਵੀ ਜੇ ਉਹ ਇਹ ਬੁੱਝਣ ਦੀ ਸੂਝ ਹੀ ਨਾ ਦਿੰਦਾ ਮੇਰਾ ਸਾਰਾ ਸੰਸਾਰ ਤੇ ਆਉਣਾ ਹੀ ਵਿਅਰਥ ਹੋ ਜਾਂਦਾ, ਕੁਛ ਵੀ ਮੈਂ ਨਾ ਕਰ ਸਕਦਾ, ਸੰਸਾਰ ਦਾ ਮੈਨੂੰ ਕੋਈ ਵੀ ਸੁੱਖ ਨਸੀਬ ਨਾ ਹੁੰਦਾ, ਹੁੰਦਿਆਂ ਹੋਇਆਂ ਵੀ ਮੈਂ ਸੁੱਖ ਨਾ ਭੋਗ ਸਕਦਾ, ਖਾਣਾ ਖਾਂਦਾ ਪਰ ਰਸ ਨਾ ਲੈ ਸਕਦਾ, ਗੀਤ ਸੁਣਦਾ ਪਰ ਮੈਨੂੰ ਸਵਾਦ ਸੁਰੀਲਾਪਣ ਬਿਲਕੁਲ ਨਾ ਦਿਸਦਾ। ਸਾਰੇ ਸੁੱਖ ਇਸ ਸੂਰਤ ਵਿੱਚ ਨੇ, ਸੂਝ ਵਿੱਚ ਨੇ ਜਿਹੜੀ ਮੇਰੇ ਮਾਲਕ ਨੇ ਦਿੱਤੀ ਹੈ, ਅਤੇ ਉਸ ਸੂਝ ਨਾਲ ਤੂੰ ਮਾਂ ਬਾਪ ਨੂੰ ਬੁੱਝ ਲਿਆ, ਉਸ ਸੂਝ ਨਾਲ ਤੂੰ ਕਾਰੋਬਾਰ ਕਿਵੇਂ ਚਲਾਉਣਾ ਹੈ ਇਹ ਤਾਂ ਬੁੱਝ ਲਿਆ, ਉਸ ਸੂਝ ਨਾਲ ਤੂੰ ਕੀਤੀ ਹੋਈ ਦੌਲਤ ਇਕੱਠੀ ਨੂੰ ਕਿਵੇਂ ਸੰਭਾਲਣਾ ਹੈ, ਕਿਵੇਂ ਸਾਂਭਣਾ ਹੈ ਇਹ ਤਾਂ ਬੁੱਝ ਲਿਆ, ਤੂੰ ਉਸ ਸੂਝ ਨਾਲ ਇਹ ਤਾਂ ਜਾਣ ਲਿਆ ਮੈਂ ਕਿਹੋ ਜਿਹਾ ਰਸਦਾਇਕ ਭੋਜਨ ਖਾਣਾ, ਕਿਹੋ ਜਿਹੇ ਵੱਖ ਵੱਖ ਕਿਸਮ ਦੇ ਡਿਜ਼ਾਇਨ ਦੇ ਬਸਤਰ ਪਹਿਨਣੇ ਨੇ, ਤੂੰ ਸਭ ਕੁਝ ਬੁੱਝ ਲਿਆ ਕਿ ਮੈਂ ਘਰ ਬਾਰ ਕਿਹੋ ਜਿਹਾ ਬਣਾਉਣਾ ਹੈ, ਪਰ ਜਿੰਨੇ ਉਹ ਸੂਝ ਦਿੱਤੀ ਸੀ ਉਹਨੂੰ ਨਾ ਬੁੱਝਿਆ। ਸੂਝ ਤਾਂ ਮਿਲੀ ਸੀ ਇਸ ਲਈ ਕਿ ਤੂੰ ਇਹ ਵੀ ਬੁੱਝ ਲੈਂਦੋ ਜਿਹਨੇ ਇਹ ਸੂਝ ਦਿੱਤੀ ਉਹ ਕੌਣ ਹੈ, ਉਹ ਕਿੱਥੇ ਰਹਿੰਦਾ, ਉਹ ਕਿਹੋ ਜਿਹਾ। ਮੈਨੂੰ ਸੂਝ ਤੇ ਤੋਂ ਫਾਇਦਾ ਤੇ ਉਠਾਉਣਾ ਸੀ, ਸੁਰਤ ਇਸੇ ਲਈ ਸੀ। ਹਾਲਾਂਕਿ ਗੁਰੂ ਨੇ ਬਾਣੀ ਵਿੱਚ ਇਹੋ ਗੱਲ ਆਖੀ, ਕਹਿਣ ਲੱਗੇ ਜੇ ਰੱਬ ਨੂੰ ਮਿਲਣਾ ਹੋਵੇ ਤਦ ਵੀ ਉਸੇ ਹੀ ਸੁਰਤ ਦੀ ਲੋੜ ਹੈ, ਰੱਬ ਨੂੰ ਮਿਲਣਾ ਹੋਵੇ ਉੱਥੇ ਵੀ ਇਸੇ ਚੇਤਨਾ ਦੀ ਲੋੜ ਹੈ, ਕਿਉਂਕਿ ਸੂਚਮ ਹੈ, ਆਪਾਂ ਰੋਜ਼ ਪੜ੍ਹਨੇ ਹਾਂ। ਭੈ ਕੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ, ਲੋਇਨ ਸੁਰਤ ਕਰੇ ਨਾਨਕ ਕਹੇ ਸਿਆਣੀਏ, ਇਵ ਕੰਤ ਮਿਲਾਵਾ ਹੋਵੇ। ਲੋ ਸੂਝ ਮਿਲੀ ਕਿਸ ਕੰਮ ਲਈ ਸੀ, ਉਹ ਦਰਵਰਤੀ ਨਹੀਂ ਰਿਹਾ। ਕਿਹੜੀ ਅਜੀਬ ਗੱਲ ਹੈ, ਜਦੋਂ ਧਰਮ ਦੇ ਖੇਤਰ ਵਿੱਚ ਜਾਂਦਾ ਉੱਥੇ ਜਾ ਕੇ ਵੀ ਸੁਰਤ ਕੋਲੋਂ ਸੂਝ ਕੋਲੋਂ ਕੰਮ ਨਹੀਂ ਲੈਂਦਾ, ਇਸੇ ਲਈ ਜਾਣ ਕੁਝ ਨਹੀਂ ਸਕਦਾ, ਇਸੇ ਲਈ ਬੁੱਝ ਨਹੀਂ ਸਕਦਾ। ਗੁਰੂ ਨੇ ਬਾਣੀ ਵਿੱਚ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ ਚਰਨ ਸੱਤ ਸੱਤ ਪਰਸਨ ਹਾਰ ਪੂਜਾ ਸੱਤ ਸੱਤ ਸੇਵਦਾਰ ਦਰਸ਼ਨ ਸੱਤ ਸੱਤ ਪੇਖਣ ਹਾਰ ਨਾਮ ਸੱਤ ਸੱਤ ਧਿਆਵਨ ਹਾਰ ਆਪ ਸੱਤ ਸੱਤ ਸਬਧਾਰੀ ਆਪੇ ਗੁਣ ਆਪੇ ਗੁਣਕਾਰ ਸ਼ਬਦ ਸੱਤ ਸੱਤ ਪ੍ਰਭ ਬਕਤਾ ਸੁਰਤ ਸੱਤ ਸੱਤ ਜਨ ਸੁਣਤਾ ਬਿਨ ਬੂਝੇ ਮਿਥਿਆ ਸਭ ਭੈ ਬੂਝਣ ਹਾਰ ਕੋ ਸੱਤ ਸਭ ਹੋਏ। ਉੱਥੇ ਵੀ ਬੂਝਣ ਹਾਰ ਦਾ ਮਸਲਾ ਹੈ, ਤੇ ਬੂਝਣ ਕੋ ਸਭ ਸੂਝ ਪਰੀ, ਉੱਥੇ ਆਪਣੀ ਸੁਰਤ ਸੂਝ ਵਰਤ ਨਹੀਂ ਰਿਹਾ ਇਸ ਲਈ ਬੁੱਝ ਨਹੀਂ ਲਿਆ ਚਰਨ ਕਿਹੜੇ ਨੇ, ਇਸ ਲਈ ਚਰਨ ਸੱਤ ਨਾ ਰਹੇ, ਪੀੜੇ ਦੇ ਪਾਵਿਆਂ ਨੂੰ ਵੀ ਕੁੱਟੀ ਜਾਂਦਾ ਹੈ ਭਰਮਾਂ ਵਿੱਚ ਪਿਆ ਹੋਇਆ, ਪੀੜੇ ਦੇ ਪਾਵਿਆਂ ਨੂੰ ਰੱਖੜੀਆਂ ਪਿਆ ਬੰਨਦਾ, ਪੀਵੇ ਦੇ ਪੜੇ ਪੀੜੇ ਦੇ ਪਾਵਿਆਂ ਨੂੰ ਵੀ ਮੁੱਠੀਆਂ ਭਰੀ ਜਾਂਦਾ ਅਤੇ ਆਖਦਾ ਮੈਂ ਚਰਨ ਘੋਟਾ ਹੈ, ਕਿਉਂ, ਕਿਉਂਕਿ ਬੂਝਣ ਕੀ ਸਭ ਸੂਝ ਭਰੀ, ਬੁੱਝਣ ਲਈ ਸੂਝ ਨਹੀਂ ਵਰਤ ਰਿਹਾ। काम धर्म के खेत्र में कर रहा है पर नहीं वरत रहा। इसलिए कह दिता बुझन हार को सत सब होए, नहीं तो पिछली सारी इस पौड़ी जो कुछ भी सच आख्या सच नहीं होना। चरण सत सत परसन हार, पूजा सत सत सेवदार, पूजा भी इनके कोलों सत नहीं होनी, ज्ञानहीन अज्ञान पूजा हो जाएगी क्योंकि जानता नहीं पूजा की। जो कुछ भी सच है वह सच ता होना है जे बुझनहार होएगा। बुझनहार को सत सब होए, ते जे बुझनहार नहीं बनेगा तो फिर होएगा बिन बूझे मिथ्या सब है, सब कुछ कीता कराया बिरथा हो गया, व्यर्थ हो गया क्योंकि सुरत को कम नहीं लिया। सूझ जेड़ी मेरे मालक ने दिती सी रब नू मिलन लई भी ओह चाहीदी सी। इसलिए कहता लोयन सुरत करे नानक कहे सियाणीए एव कंत मिलावा होए। बल्कि जे गुरु का मसला आया तद भी गुरु नानक केडा स्पष्ट है। इसलिए असं आखने शब्द ते सुरत दा मेल, क्योंकि सूझ नहीं वरत रहा, सुरत शब्द नाल जुड़ नहीं रही, इसलिए कन्फ्यूज हो रहा है। असं रोज पढ़ने सिद्धा ने गुरु नानक नूं पुछिया, सिद्धा ने गुरु नानक नूं पुछिया कवन गुरु किसका तू चेला। गुरु नानक नूं कोई सोचना पिया, उन्हें कितने आख्या मैं पढ़ा वा, क्योंकि गुरु नानक कन्फ्यूज ने, उनके सामने कई गुरु नहीं। साडे कोलों अज कोई पुछे ना तेरा कमन गुरु, पता नहीं किन्ने गुरु दियां लाइना साडे सामने लगी हुई, असं कन्फ्यूज हो जाने किनू गुरु मनी। कभी निचाक होके बाबे नानक की तरह आख्या शब्द गुरु, एक मिनट नहीं लाया गुरु नानक जवाब देने लगे, एक पल नहीं लाया, क्योंकि सुरत मिली हुई है ना शब्द, सुरत में सूझ है, उस सूझ नाल बूझ हो गई है। बूझन की सब सूझ पड़ी, गुरु नानक को है सूझ बूझन वाली, इसलिए वो कन्फ्यूज नहीं, दुचित्ता नहीं। सिद्ध आखते ने तेरा गुरु कौन है, तो बाबा नानक पल में जवाब दिता है शब्द गुरु। सुरत तो चेला लो अपने हिरदे विच चात मारो, जे भला साढ़े कोलों कोई पूछे तो एने निचक हो के एनी दृढ़ता नाल एक पल में जवाब दे सकने। जिस दिन साढ़े अंदर यह तहैया हो गया ना कि असी हर एक पल में सीधा दृढ़ता नाल जवाब देिए कि शब्द गुरु, साढ़ा होर कोई गुरु नहीं, कोई देहधारी गुरु साढ़ा नहीं हो सकता, कोई पखंड ते पेखधारी गुरु साढ़ा नहीं हो सकता, शब्द गुरु बाबे नानक ने आख्या। जवाब सी सुरत धुन चेला, जे गुरु नू पछाणना होवे तद भी सुरत चाहीदी है, जे रब नू देखना होवे प्रभु नू मिलना होवे तद भी सुरत चाहीदी है। एक सूझ जेड़ी है ना, इस संसार का कोई डॉक्टर नहीं दे सकता, हाथ पैर लगा सकता है, टुटिया हुई उंगलां लगा सकता है, पर मरी हुई सूझ मुर्दा सूझ दी थां ते अपनी सूझ कोई नवी नहीं फिट कर सकता। हाँ उन्दे लई तां सानू गुरु कोल ही जाने पवेगा, रब कोल ही जाना पवेगा, ते आखना पवेगा जी रहमत करो मैनू सुरत दिओ, ते फिर बूझन की सब सूझ परी। कहन लगे फिर बुझण दी सूझ पैदा होवेगी, ये सब तो कीमती चीज़ है जिहड़ी रब ने तैनू दित्ती है। भलिया तू हालत तेरी की है, वर्तमान होवत दिन प्रतिनित, हर रोज हर आए दिन वड्डा हो रहा है, जीवन तेरा जा रहा है, जन्म बीतदा जा रहा है, ते बीतदा बीतदा आखिर हालत ये आ गई कि जीवन इस पड़ाव ते पहुँच गया, आवत निकट बिखम जरी, जर कहिंदे ने बुढ़ेपे नूं, ते बड़ा औकड़ा भरिया हुंदा बुढ़ेपा, बुढ़ेपा बड़ा औकड़ा भरिया, मनुख दे हथ पल्ले कुछ रहिंदा नहीं, ਤਨ ਵਿੱਚ ਜਾਨ ਨਹੀਂ ਰਹਿੰਦੀ, ਸਤਾ ਨਹੀਂ ਰਹਿੰਦੀ, ਸ਼ਕਤੀ ਨਹੀਂ ਰਹਿੰਦੀ, ਅਤੇ ਮਨ ਦੀਆਂ ਉਡਾਰੀਆਂ ਉਹ ਪਹਿਲੇ ਵਾਲੀਆਂ ਜਵਾਨੀ ਵਾਲੀਆਂ ਹੁੰਦੀਆਂ ਨੇ। ਮਨੁੱਖ ਕੁਛ ਕਰਨਾ ਲੋਚਦਾ ਪਰ ਕਰ ਨਹੀਂ ਸਕਦਾ, ਅਤੇ ਇਹੋ ਜਿਹੀ ਬੇਵੱਸ ਜ਼ਿੰਦਗੀ ਜਿਹੜੀ ਇਹ ਸਭ ਤੋਂ ਮਾੜੀ ਹੁੰਦੀ ਹੈ। ਕੋਈ ਵਿਰਲਾ ਹੈ ਜਿਹੜਾ ਆਪਣੇ ਮਨ ਨੂੰ ਵੱਸ ਵਿੱਚ ਕਰ ਲਵੇ, ਉਹਨੂੰ ਫੁਰਨੇ ਹੀ ਗਲਤ ਨਾ ਫੁਰਨ, ਉਹਨੂੰ ਜਵਾਨੀ ਦੇ ਉਸ ਵਕਤ ਚੇਤੇ ਕਰ ਕਰਕੇ ਨਵੀਆਂ ਨਵੀਆਂ ਕਲਪਨਾ ਹੀ ਨਾ ਪੈਦਾ ਹੋਣ, ਉਹ ਹਰ ਹਾਲਤ ਵਿੱਚ ਅਤੇ ਹਰ ਸਮੇਂ ਵਿੱਚ ਮੇਰੇ ਮਾਲਕ ਅਤੇ ਸੰਤੁਸ਼ਟ ਹੋ ਕੇ ਉਹਦੇ ਹੁਕਮਾਂ ਵਿੱਚ ਰਹੇ, ਇਸੇ ਦਾ ਨਾਮ ਗੁਰਮੁਖ ਹੈ। ਫਿਰ ਉਹਦਾ ਬੁਢੇਪਾ ਬੁਢੇਪਾ ਨਹੀਂ ਹੁੰਦਾ, ਇਸੇ ਲਈ ਗੁਰੂ ਨੇ ਆਖ ਦਿੱਤਾ ਗੁਰਮੁਖ ਬੁੱਢੇ ਕਦੇ ਨਾ ਹੈ। ਕਿਉਂ? ਜਿੰਨਾ ਅੰਤਰ ਸੁਰਤ ਗਿਆਨ, ਸੁਰਤ ਦੀ ਉੱਥੇ ਵੀ ਲੋੜ ਹੈ। ਅਤੇ ਗੁਰੂ ਨਾਨਕ ਨੇ ਇਹੋ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੇ ਭਲਿਆ ਜੇ ਤੇਰੇ ਕੋਲ ਇਹ ਸੁਰਤ ਗਿਆਨ ਨਾ ਹੋਇਆ ਤਾਂ ਜ਼ਿੰਦਗੀ ਤਾਂ ਬੁਢੇਪੇ ਵਿੱਚ ਬਦਲ ਜਾਣੀ ਹੈ, ਜਵਾਨੀ ਤਾਂ ਹਮੇਸ਼ਾ ਰਹਿਣੀ ਨਹੀਂ। ਆਵਤ ਨਿਕਟ ਬਿਖਮ ਜਰੀ, ਰੇ ਗੁਣਹੀਣ ਦੀਨ ਮਾਇਆ ਕਿਰਮ, ਹੇ ਮਾਇਆ ਦੇ ਕੀੜੇ ਤੇਰੇ ਪੱਲੇ ਕੁਝ ਨਹੀਂ, ਗੁਣਾ ਤੂੰ ਹੀ ਨਾ, ਤੇਰੇ ਅੰਦਰ ਗੁਣਾ ਦੀ ਗੁਣਾ ਕਰਕੇ ਆਈ ਹੋਈ ਅਮੀਰੀ ਨਹੀਂ ਬਲਕਿ ਗੁਣਾ ਤੋਂ ਹੀ ਨਾ ਹੋਣ ਕਰਕੇ ਗਰੀਬੀ ਹੈ। ਹਾਲਤ ਤੇਰੀ ਜ਼ਿੰਦਗੀ ਦੀ ਇਹ ਹੈ, ਭਲਿਆ ਅਜੇ ਵੀ ਕੁਝ ਸਮਝ ਲੈ। ਸਿਮਰ ਸੁਆਮੀ ਏਕ ਘਰੀ, ਤੇ ਇੱਕੋ ਤਰੀਕਾ ਹੈ ਜੇ ਤੇਰਾ ਮਨ ਅਜੇ ਵੀ ਇੱਥੇ ਨਾ ਲੱਗੇ ਤਾਂ ਅਰਦਾਸ ਕਰੀ, ਕਿਉਂਕਿ ਭਰਮਾਂ ਵਿੱਚ ਫਸਿਆ ਹੋਇਆ ਹੈ ਨਾ, ਸੂਝ ਕੋਈ ਨਹੀਂ, ਬੂਝਣ ਕੀ ਸਭ ਸੂਝ ਪਰੀ ਨੂੰ ਤੂੰ ਵਰਤਿਆ ਨਹੀਂ, ਭਰਮਾਂ ਵਿੱਚ ਫਸਿਆ ਹੋਇਆ। ਇਸ ਲਈ ਆਪਣੇ ਗੁਰੂ ਕੋਲ ਇੱਕ ਅਰਦਾਸ ਕਰ, ਅਤੇ ਉਹ ਅਰਦਾਸ ਕੀ ਹੈ?
ਕਰ ਗਏ ਲਿਹੋ ਕਿਰਪਾਲ ਕਿਰਪਾ ਨਿਰਦ,
ਹੇ ਕਿਰਪਾਲ, ਕਿਰਪਾ ਦੇ ਖਜ਼ਾਨੇ, ਕਿਰਪਾ ਦੇ ਸਾਗਰ, ਮੇਰਾ ਮੇਰੀ ਬਾਂਹ ਫੜ ਲੈ ਤੇ ਰਹਿਮਤ ਕਰਕੇ ਕਰ ਕੀ, ਰਹਿਮਤ ਕਰਕੇ ਕਰ ਕੀ, ਕਾਟ ਬਿਖਮ ਕਾਟ ਭਰਮ ਭਰੀ, ਭਰੀ ਕਹਿੰਦੇ ਨੇ ਪੰਡ ਨੂੰ, ਪਿੰਡਾਂ ਨਾਲ ਥੋੜ੍ਹਾ ਬੜਾ ਸੰਬੰਧ ਰੱਖਣ ਵਾਲੇ ਲੋਕਾਂ ਨੂੰ ਪਤਾ ਹੈ, ਪਿੰਡਾਂ ਵਿੱਚ ਜਦੋਂ ਫਸਲ ਕੱਟਦੇ ਨੇ ਨਾ, ਪੰਜਾਬ ਦੀ ਬੋਲੀ, ਜਦੋਂ ਫਸਲ ਵੱਢਦੇ ਨੇ ਨਾ, ਹੁਣ ਤਾਂ ਅੱਜ ਕੱਲ੍ਹ ਕੰਬਾਈਨਾਂ ਆ ਗਈਆਂ, ਉਹਦੇ ਨਾਲ ਖੜੀ ਫਸਲ ਵੀ ਵੱਢੀ ਜਾਂਦੀ ਹੈ, ਦਾਣੇ ਵੱਖਰੇ ਹੋ ਜਾਂਦੇ ਨੇ, ਤੂੜੀ ਵੱਖਰੀ ਹੋ ਜਾਂਦੀ, ਪਹਿਲੇ ਇਹ ਨਹੀਂ ਸੀ। ਜਦੋਂ ਫਸਲ ਕੱਟਦੇ ਸਨ ਨਾ, ਤਾਂ ਜ਼ਿਮੀਂਦਾਰ ਉਹਦੀਆਂ ਪੰਡਾਂ ਬੰਨ੍ਹ ਕੇ ਰੱਖਦੇ ਸਨ ਵੱਖ ਵੱਖ, ਅਤੇ ਉਹਨਾਂ ਪੰਡਾਂ ਨੂੰ ਭਰੀ ਆਖਦੇ ਸਨ, ਮੇਰੇ ਖੇਤ ਵਿੱਚ ਇੰਨੀਆਂ ਭਰੀਆਂ ਪਈਆਂ ਨੇ, ਭਾਵ ਇੰਨੀਆਂ ਪੰਡਾਂ ਪਈਆਂ ਨੇ, ਉਹ ਸਾਰੀ ਫਸਲ ਨੂੰ ਕੱਟ ਕੇ ਉਹਦੀਆਂ ਵੱਖ ਵੱਖ ਚੁੱਕਣ ਯੋਗ ਭਰੀਆਂ ਬਣਾ ਦਿੰਦੇ ਸਨ, ਪੰਡਾਂ ਬਣਾ ਦਿੰਦੇ ਸਨ, ਅਤੇ ਉਹਨਾਂ ਪੰਡਾਂ ਦੀ ਗਿਣਤੀ ਹੁੰਦੀ ਸੀ। ਅਤੇ ਇੱਥੇ ਉਹ ਪੰਜਾਬ ਦੀ ਮਿੱਠੀ ਪੁਰਾਣੀ ਅਸਲ ਭਾਸ਼ਾ ਵਰਤੀ ਗਈ, ਕਹਿਣ ਲੱਗੇ ਹੇ ਮੇਰੇ ਮਾਲਕ, ਮੈਂ ਜਿਹੜੀਆਂ ਭਰਮ ਦੀਆਂ ਪੰਡਾਂ ਸਿਰ 'ਤੇ ਚੁੱਕ ਕੇ ਤੁਰਿਆ ਫਿਰਨਾ ਨਾ, ਜਿਹਨਾਂ ਕਾਰਨ ਮੇਰੇ ਕੋਲ ਸੂਝ ਨਹੀਂ, ਬੁੱਝਣ ਦੀ ਸ਼ਕਤੀ ਕੋਈ ਨਹੀਂ। ਭਰਮ ਉਸੇ ਨੂੰ ਕਹਿੰਦੇ ਨੇ ਜਿਹਦੇ ਵਿੱਚ ਬੁੱਝਿਆ ਕੁਛ ਨਾ ਜਾਏ, ਜਾਣਿਆ ਕੁਛ ਨਾ ਜਾਏ। ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਪਛਾਣ ਨਾ ਰਹੇ। ਕਹਿਣ ਲੱਗੇ ਭਰਮ ਮੇਰੇ ਜੀਵਨ ਵਿੱਚ ਪੰਡਾਂ ਬਣ ਗਿਆ, ਇੱਕ ਪੰਡ ਨਹੀਂ, ਦੋ ਪੰਡ ਨਹੀਂ, ਪੰਡਾਂ ਬਣ ਕੇ ਭਰਮ ਦੀਆਂ ਮੈਂ ਸਿਰ 'ਤੇ ਤੁਰਿਆ ਫਿਰਨਾ, ਦਿਨ ਰਾਤ ਥਾਂ ਥਾਂ ਸ਼ੰਕੇ ਨਿਵਿਰਤ ਕਰਨ ਲਈ, ਕਦੇ ਕਿਸੇ ਅੱਗੇ ਸਵਾਲ ਕਰਨਾ, ਕਦੇ ਕਿਸੇ ਅੱਗੇ ਸਵਾਲ ਕਰਨਾ, ਉਹ ਭਰਮ ਹੀ ਜੀਵਨ ਦਾ ਸਵਾਲ ਬਣ ਗਏ। ਕਹਿਣ ਲੱਗੇ ਰਹਿਮਤ ਕਰਕੇ ਨਾਨਕ ਕਾਟ ਭਰਮ ਭਰੀ, ਮੇਰੇ ਸਿਰ 'ਤੇ ਚੁੱਕੀਆਂ ਹੋਈਆਂ ਇਹ ਭਰਮਾਂ ਦੀਆਂ ਪੰਡਾਂ ਕੱਟ ਦੇ, ਖਤਮ ਕਰ ਦੇ, ਤਾਂ ਕਿ ਮੈਂ ਭਰਮਾਂ ਤੋਂ ਬਾਹਰ ਨਿਕਲਾਂ ਅਤੇ ਉਸ ਸੂਝ ਨਾਲ ਮੈਂ ਤੈਨੂੰ ਬੁੱਝ ਸਕਾਂ, ਉਦੋਂ ਹੀ ਬੁੱਝ ਸਕਾਂਗਾ ਜਦੋਂ ਭਰਮਾਂ ਵਿੱਚੋਂ ਨਿਕਲਾਂਗਾ। ਕਹਿਣ ਲੱਗੇ
ਕਰ ਗਏ ਲਿਹੋ ਕਿਰਪਾਲ ਕਿਰਪਾ ਨਿਰਦ, ਕਰ ਗਏ ਲਿਹੋ ਕਿਰਪਾਲ ਕਿਰਪਾ ਨਿਧ, ਨਾਨਕ ਕਾਟ ਭਰਮ ਭਰੀ, भरम भरी भरम भरी रे गुणहीन रे गुणहीन दीन माया किर रे गुणहीन दीन माया किर सिमर स्वामी एक घरी स्वामी एक घरी सिमर स्वामी एक घरी रे गुणहीन दीन माया किरम रे गुणहीन दीन माया किरम दीन माया किरण दीन माया किरण
वाओ सब तुम कीमती चीज मेरे मालिक ने तैनू सुरत दिती है जिंदे सहारे तू दुनिया दे सुख मान सकने ते जिंदे सहारे तू गुरु दी पछाण कर सकना जिंदे सहारे तू रब दा मिलाप हासिल कर सकना पर कहिंदे ने बदकिस्मती तू दुनिया दे सुख माणन लई तां इस सूझ नूं वरत रहे हैं प्रभु दे मिलाप लई ते गुरु दी पछाण लई तू अजे इस सुरत नूं नहीं वरत रहा ते जे वरत लै तां भरम दूर हो जाए तैनू कदे कोई कन्फ्यूज ही ना कर सके तेरा रब केड़ा है तेरा गुरु केड़ा है जिन्हों कोई कन्फ्यूज नहीं कर सके उन्हें पल विच जवाब दिता है शब्द गुरु सुरत दुन चेला सो यह है सूझ की निशानी इन्हों शब्दों नाल खिमादा जा चुका फतेह बुलाओ वाहिगुरु जी का खालसा वाहिगुरु जी की फतेह।